ਧੰਨ ਧੰਨ ਭਗਤ ਫਰੀਦ ਜੀ 17ਵਾਂ ਸਲੋਕ ਬਖਸ਼ਿਸ਼ ਕਰਦੇ ਹਨ। ਇੱਕ ਵਾਰ ਫਰੀਦ ਜੀ ਬਾਹਰ ਰੜੇ ਮੈਦਾਨ 'ਚ ਬੈਠੇ ਸਨ, ਉਸ ਪਾਸਿਓਂ ਲੰਘਦੇ ਹੋਏ ਇੱਕ ਕੋਈ ਚਿੱਟੇ ਕੱਪੜੇ ਪਾ ਕੇ ਬੰਦੇ ਤਰਕ ਮਾਰਦਿਆਂ ਕਿਹਾ, ਕਹਿਣ ਲੱਗੇ, ਫਕੀਰਾ, ਇਸ ਤਰ੍ਹਾਂ ਘੱਟੇ 'ਚ ਬੈਠਣ ਕਰਕੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਫਰੀਦ ਜੀ ਕਹਿਣ ਲੱਗੇ, ਭਲਿਆ ਲੋਕਾਂ, ਖਾਕ ਨੂੰ ਨਿੰਦਣਾ ਨਹੀਂ ਚਾਹੀਦਾ, ਕਿਉਂਕਿ ਖਾਕੂ ਜੇਡ ਖਾਕ ਵਰਗਾ ਨਿਮਰਤਾਵਾਨ ਪਰਉਪਕਾਰੀ ਹੋਰ ਕੋਈ ਨਹੀਂ ਹੁੰਦਾ। ਜੀਵਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ। ਕਹਿੰਦੇ ਕਿਉਂਕਿ ਇਹ ਜਿਹੜੀ ਖਾਕ ਹੈ ਪੁਰਸ਼ ਦੇ ਜਿਉਂਦਿਆਂ ਜਿਉਂਦਿਆਂ ਪੈਰਾਂ ਥੱਲੇ ਰਹਿੰਦੀ ਹੈ, ਪਰ ਜਿਸ ਵੇਲੇ ਮਰਦਾ ਪ੍ਰਾਣ ਨਿਕਲ ਜਾਂਦੇ ਹਨ ਤਾਂ ਖਾਕ ਇਹਦੇ ਉੱਪਰ ਹੋ ਜਾਂਦੀ, ਕਬਰ ਵਿੱਚ ਦੱਬਿਆ ਜਾਂਦਾ। ਅਥਵਾ ਫਰੀਦ ਜੀ ਕਹਿੰਦੇ ਨੇ, ਖਾਕ ਆਦਿਕ ਪੰਜਾਂ ਤੱਤਾਂ ਰਚਤ ਜੋ ਮਨੁੱਖਾ ਦੇਹੀ ਹੈ, ਇਹਨੂੰ ਨਿੰਦਣਾ ਨਾ ਕਰ, ਕਿਉਂਕਿ ਖਾਕ ਆਦਿਕ ਜਿਹੜੇ ਪੰਜਾਂ ਤੱਤਾਂ ਦੀ ਰਚੀ ਹੋਈ ਦੇਹੀ ਆਪਣੀ, ਇਸ ਵਰਗੀ ਹੋਰ ਕੋਈ ਉੱਤਮ ਵਸਤੂ ਨਹੀਂ ਹੈਗੀ। ਇਹ ਦੇਹੀ ਜਿਹੜੀ ਆਪਣੀ ਹੈ, ਇਸ ਦੇਹੀ ਕਉ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ। 184 ਜੂਨ ਵਿੱਚ ਉੱਤਮ ਜੂਨ ਸੋ ਮਾਨਸ ਦੇ। ਜੀਵਤ ਭਾਵ ਤੋਂ ਮਰ ਕੇ ਮਹਾਤਮਾ ਦੇ ਚਰਨਾਂ ਤਲੇ ਪਵੇ, ਜੀਵਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ, ਤਾਂ ਸਾਰਿਆਂ ਨਾਲੋਂ ਉੱਪਰ ਇਹਦਾ ਜਸ ਹੋ ਜਾਂਦਾ। ਖਾਕ ਦੀ ਨਿਆਈ ਨਿਮਰਤਾ ਵਾਲੇ ਜੋ ਮਹਾਤਮਾ ਹਨ, ਉਹਨਾਂ ਦੀ ਨਿੰਦਿਆ ਨਾ ਕਰਨਾ ਕਰੀਏ, ਕਿਉਂਕਿ ਖਾਕੂ ਜੇੜ ਨਾ ਕੋਈ, ਨਿਮਰਤਾ ਵਾਲੇ ਮਹਾਤਮਾ ਜਿਹਾ ਹੋਰ ਕੋਈ ਉੱਚਾ ਨਹੀਂ ਹੈ। ਜੀਵਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ, ਉਹ ਮਹਾਤਮਾ ਜਿਉਂਦਿਆਂ ਤਾਂ ਸਾਰਿਆਂ ਦੇ ਪੈਰਾਂ ਤਲੇ ਰਹਿੰਦੇ ਨੇ, ਪਰ ਮਰ ਜਾਣ ਪਿੱਛੋਂ ਭਾਵ ਸਰੀਰ ਤਿਆਗਣ ਤੋਂ ਬਾਅਦ ਉਹਨਾਂ ਦਾ ਜਸ ਸਭ ਤੋਂ ਉੱਤੇ ਹੁੰਦਾ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਫਰੀਦਾ, ਜਾਂ ਲੱਭ ਤਾਂ ਨੇਹ ਹੋ ਕਿਆ, ਲੱਭ ਤਾਂ ਕੂੜਾ ਨੇਹ ਹੋ। ਇੱਕ ਲੋਭੀ ਬੰਦਾ ਪਦਾਰਥਾਂ 'ਚ ਬੜਾ ਭਾਰੀ ਲੋਭ ਕਰਦਾ ਸੀ, ਪਰ ਲੋਕਾਂ ਨੂੰ ਖੁਸ਼ਵਾਸ ਕਰਨ ਵਾਸਤੇ ਦਿਖਾਵੇ ਦਾ ਸਿਮਰਨ ਵੀ ਕਰਦਾ ਸੀ। ਉਹਦੇ ਇਸ ਪਖੰਡ ਨੂੰ ਦੇਖ ਕੇ ਸਲੋਕ ਉਚਾਰਿਆ, ਫਰੀਦ ਜੀ ਕਥਨ ਕਰਦੇ ਆ, ਭਾਈ, ਜੇ ਪਦਾਰਥਾਂ ਦਾ ਲੋਭ ਹੈ ਤਾਂ ਪਰਮੇਸ਼ਰ ਵਿੱਚ ਸੱਚਾ ਪ੍ਰੇਮ ਕਿਵੇਂ ਹੋ ਸਕਦਾ ਹੈ? ਜੇ ਖੁਦਾ ਦਾ ਨਿਹੋ ਪ੍ਰੇਮ ਹੈ ਤਾਂ ਪਦਾਰਥਾਂ ਦਾ ਲਾਲਚ ਕਰਨਾ ਝੂਠਾ ਹੈ, ਕਿਉਂਕਿ ਦੋ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ। ਜੇ ਪ੍ਰੇਮ ਹੈ ਤਾਂ ਲੋਭ ਨਹੀਂ, ਜੇ ਲੋਭ ਹੈ ਤਾਂ ਪ੍ਰਭੂ ਦਾ ਪ੍ਰੇਮ ਨਹੀਂ ਹੋ ਸਕਦਾ। ਇੱਚਰ ਝੱਤ ਲੰਘਾਈ ਹੈ, ਛੱਪਰ ਟੁੱਟੈ ਮੇਹੋ। ਜਿਵੇਂ ਕੱਖਾਂ ਦਾ ਬਣਿਆ ਹੋਇਆ ਛੱਪਰ ਟੁੱਟਿਆ ਹੋਇਆ ਹੋਵੇ ਅਤੇ ਮੀਂਹ ਉੱਪਰੋਂ ਪੈਂਦਾ ਹੋਵੇ ਤਾਂ ਬੰਦਾ ਟੁੱਟੇ ਹੋਏ ਛੱਪਰ ਹੇਠਾਂ ਕਿੱਚਰ ਝੱਤ ਕਿੰਨਾ ਕੁ ਟਾਈਮ ਉੱਥੇ ਸੁੱਖ ਨਾਲ ਲੰਘਾ ਸਕਦਾ। ਇਸੇ ਤਰ੍ਹਾਂ ਕਾਲ ਰੂਪੀ ਮੀਂਹ ਦੇ ਪੈਣ ਕਰਕੇ ਸਰੀਰਾਂ ਰੂਪ ਛੱਪਰ ਟੁੱਟਦੇ ਜਾ ਰਹੇ ਆ। ਭਾਈ, ਤੂੰ ਆਪਣੇ ਸਰੀਰ ਰੂਪੀ ਛੱਪਰ ਕਿੰਨਾ ਕੁ ਸਮਾਂ ਇਹਦੇ ਨਾਲ ਲੰਘਾਏਗਾ? ਫਿਰ ਫਰੀਦਾ, ਜੰਗਲ ਜੰਗਲ ਕਿਆ ਪਵਹਿ ਵਾਣ ਕੰਡਾ ਮੋੜੇ। ਸੋ ਜਿਸ ਜੰਗਲ ਵਿੱਚ ਫਰੀਦ ਜੀ ਤਪ ਕਰਦੇ ਸਨ, ਉਸੇ ਜੰਗਲ ਵਿੱਚ ਸ਼ਾਹ ਸ਼ਰਫ ਵੀ ਤਪ ਕਰਦੇ ਸੀ। ਫਰੀਦ ਜੀ ਇੱਕ ਥਾਂ ਚੌਂਕੜਾ ਮਾਰ ਕੇ ਸਮਾਧੀ ਲੀਨ ਰਹਿੰਦੇ, ਪਰ ਸ਼ਾਹ ਸਰਫ ਫਿਰ ਤੁਰ ਕੇ ਭਜਨ ਸਿਮਰਨ ਕਰਦਾ, ਕਦੇ ਕਿਧਰੇ ਕਦੇ ਕਿਧਰੇ ਚਲਿਆ ਜਾਂਦਾ। ਇੱਕ ਦਿਨ ਫਰੀਦ ਜੀ ਨੇ ਫਿਰ ਕਹਿ ਹੀ ਦਿੱਤਾ, ਕਿਹਾ ਤਾਂ ਆਪਣੇ ਆਪ ਨੂੰ ਸਮਝਾਇਆ ਉਹਨਾਂ ਨੂੰ, ਕਹਿੰਦੇ, ਸ਼ਾਹ ਸਰਫ ਜੀ, ਜੰਗਲ ਜੰਗਲ 'ਚ ਕੀ ਭਾਉਂਦੇ ਫਿਰਦੇ ਹੋ? ਅਤੇ ਵਾਣ ਹੁੰਦਾ ਜਿਹੜੇ ਜੰਗਲ ਹੈ, ਜੰਗਲ ਦੇ ਕੰਡਿਆਂ ਨੂੰ ਪੈਰਾਂ ਨਾਲ ਕਿਉਂ ਮੋੜਦੇ ਫਿਰਦੇ ਹੋ? ਪੈਰਾਂ ਥੱਲੇ ਕਿਉਂ ਲਤਾੜਦੇ ਹੋ? ਕਹਿੰਦੇ, ਕਿਉਂ, ਮੈਂ ਰੱਬ ਦਾ ਭਜਨ ਕਰਦਾ, ਮੈਂ ਉਹਦੀ ਪ੍ਰਾਪਤੀ ਕਰਨੀ ਨਹੀਂ। ਫਰੀਦ ਜੀ ਕਹਿਣ ਲੱਗੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਕਹਿੰਦੇ, ਰੱਬ ਤਾਂ ਤੁਹਾਡੇ ਹਿਆਲੀ ਹੈ, ਹਿਰਦੇ 'ਚ ਹੀ ਵਸ ਰਿਹਾ ਅਤੇ ਜੰਗਲਾਂ ਵਿੱਚ ਭਾਲਦਾ ਫਿਰਦਾ, ਵੇਦਾਂ ਸ਼ਾਸਤਰਾਂ ਰੂਪ ਜੰਗਲਾਂ 'ਚ ਭਾਲਦਾ ਕਾਹਦੇ ਵਾਸਤੇ? ਵਾਣ ਹੁੰਦਾ ਸੰਸਾਰ ਵਿੱਚ ਈਰਖਾ ਰੂਪ ਕੰਡਿਆਂ ਵਿੱਚ ਮੁੜਿਆ ਹੋਇਆ ਹੈ ਕਿ ਫਲਾਣਾ ਸ਼ਾਸਤਰ ਇਹ ਕਹਿੰਦਾ, ਫਲਾਣਾ ਸ਼ਾਸਤਰ ਇਹ ਕਹਿੰਦਾ, ਪਰ ਰੱਬ ਤਾਂ ਤੇਰੇ ਹਿਰਦੇ ਰੂਪੀ ਘਰ 'ਚ ਹੀ ਵਸ ਰਿਹਾ, ਇਸ ਲਈ ਤੂੰ ਵੇਦਾਂ ਸ਼ਾਸਤਰਾਂ ਰੂਪ ਜੰਗਲਾਂ 'ਚ ਕੀ ਢੂੰਡਦਾ ਫਿਰਦਾ? ਈ ਮਤਾਏ ਹੱਕ ਬਾ ਪੇਸ਼ ਸਹਿਬਾਨੇ ਦਿਲ ਬਾ ਵੱਧ ਚੂੰਬ ਸਹਿਰਾ ਮੇ ਰਵੀ ਦਰ ਗੁਸਾਏ ਵੀ ਰਾਨਾ ਨੇ। ਭਾਈ ਨੰਦ ਲਾਲ ਜੀ ਦੀ ਗਜ਼ਲ ਹੈ 10ਵੀਂ, ਕਹਿੰਦੇ ਨੇ, ਜਿੰਨਾ ਪਛਾਤਾ ਰੱਬ ਆਪਣੇ ਵਿੱਚ ਤਿੰਨਾਂ ਦੀ ਬੁੱਕਲ ਰਹਿੰਦਾ, ਕਿਉਂ ਜਾਂਦੇ ਵਿੱਚ ਜੰਗਲਾਂ ਦੇ ਰੱਬ ਜੰਗਲ ਵਿੱਚ ਨਾ ਬਹਿੰਦਾ। ਕਹਿੰਦੇ ਇਸ ਪ੍ਰਕਾਰ ਉਹਨੂੰ ਸਮਝਾਇਆ ਫਿਰ, ਸੋ ਜਿੰਨਾ ਪਛਾਤਾ ਰੱਬ ਆਪਣੇ ਵਿੱਚ ਤਿੰਨਾਂ ਦੀ ਬੁੱਕਲ ਰਹਿੰਦਾ, ਕਿਉਂ ਜਾਂਦੇ ਵਿੱਚ ਜੰਗਲਾਂ ਦੇ ਰੱਬ ਜੰਗਲ ਵਿੱਚ ਨਾ ਬਹਿੰਦਾ। ਫਰੀਦਾ, ਇੰਨੀ ਨਿੱਕੀ ਜੰਗੀ ਹੈ, ਥਲ ਡੂਗਰ ਪਾਵੇ ਓਮ। ਫਰੀਦ ਜੀ ਕਥਨ ਕਰਦੇ ਆ ਕਿ ਇਹਨਾਂ ਨਿੱਕੀਆਂ ਨਿੱਕੀਆਂ ਜੰਘੀਆਂ ਲੱਤਾਂ ਨਾਲ ਬੜੇ ਬੜੇ ਥਲ ਟਿੱਬੇ ਡੂੰਗਰ ਹੁੰਦਾ ਪਹਾੜ ਭਵਿਓਂ ਫਿਰਿਆ, ਪਰ ਅਫਸੋਸ ਹੋਣੇ ਇਸ ਗੱਲ ਦਾ ਹੈ, ਅੱਜ ਫਰੀਦ ਹੈ ਕੂਜੜਾ ਸਹਿ ਕੋਹਾਂ ਥੀ ਓਮ। ਫਰੀਦ ਜੀ ਕਥਨ ਕਰਦੇ ਅੱਜ ਮਿੱਟੀ ਦਾ ਕੁੱਜਾ ਭਾਵ ਉਜੂ ਕਰਨ ਵਾਲਾ ਲੋਟਾ ਕੋਲ ਪਿਆ ਹੋਇਆ ਵੀ ਸੈਂਕੜੇ ਕੋਹਾਂ ਦੇ ਸਮਾਨ ਦੂਰ ਪਿਆ ਪ੍ਰਤੀਤ ਥੀ ਓਮ ਹੁੰਦਾ ਹੋ ਰਿਹਾ, ਕਿਉਂਕਿ ਫਰੀਦ ਜੀ ਨੂੰ ਬਜ਼ੁਰਗ ਉਮਰ ਹੋ ਗਈ, ਬੁਖਾਰ ਵੀ ਹੋ ਗਿਆ। ਇੱਕ ਤਾਂ ਪਹਿਲਾਂ ਵੀ ਬਿਰਧ ਅਵਸਥਾ ਸੀ, ਸਰੀਰ ਕਮਜ਼ੋਰ ਹੋਣ ਕਰਕੇ ਉਹ ਅੰਮ੍ਰਿਤ ਵੇਲੇ ਜਦ ਨਮਾਜ਼ ਪੜ੍ਹਨ ਲਈ ਪਾਣੀ ਵਾਲੇ ਕੁੱਜੇ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਕੁੱਜਾ ਚੱਕਿਆ ਨਾ ਗਿਆ, ਨਾ ਹੀ ਲੱਤਾਂ ਨੇ ਸਾਥ ਦਿੱਤਾ। ਸਰੀਰ ਦੀ ਇਹੋ ਜਿਹੀ ਦਸ਼ਾ ਦੇਖ ਕੇ ਫਿਰ ਇਹ ਉਚਾਰਿਆ, ਅੰਤਰੀ ਭਾਵ ਇੰਨੀ ਨਿੱਕੀ ਜੰਘੀਆਂ ਇਹਨਾਂ ਸੂਖਮ ਵਾਸ਼ਨਾ ਰੂਪ ਨਿੱਕੀਆਂ ਜੰਘਾਂ ਕਰਕੇ ਮੈਂ ਥਲ ਅਤੇ ਡੂਗਰ ਹੁੰਦਾ 84 ਲੱਖ ਜੂਨੀਆਂ 'ਚ ਫਿਰਨਾ ਕੀਤਾ, ਪਰ ਮਹਾਤਮਾ ਦੀ ਕਿਰਪਾ ਕਰਕੇ ਅੱਜ ਵਿਚਾਰ ਕਾਲ ਦੁਆਰਾ ਦੇਹ ਅਧਿਆਸ ਰੂਪੀ ਕੁੱਜਾ ਸੈਂਕੜੇ ਕੋਹਾਂ ਦੂਰ ਹੋ ਗਿਆ। ਜਿਸ ਜੰਗਲ 'ਚ ਫਰੀਦ ਜੀ ਤਪ ਕਰਦੇ ਸਨ, ਉਸੇ ਜੰਗਲ ਵਿੱਚ ਜੱਸਾ ਨਾਮੇ ਇੱਕ ਲੁਹਾਰ ਕੋਇਲੇ ਇਕੱਠੇ ਕਰਨ ਵਾਸਤੇ ਆਉਂਦਾ ਸੀ। ਉਹ ਹਰ ਰੋਜ਼ ਆਉਣ ਕਰਕੇ ਉਹਦਾ ਫਰੀਦ ਜੀ ਨਾਲ ਭਾਈਚਾਰਾ ਹੋ ਗਿਆ। ਕੁਦਰਤੀ ਦੇਵਨੇਤ ਨਾਲ ਇੱਕ ਦਿਨ ਜੱਸੇ ਲੁਹਾਰ ਨੂੰ ਲੱਕੜਾਂ ਦੇ ਕੋਲੇ ਕਰਦਿਆਂ ਕਰਦਿਆਂ ਦੇਰ ਹੋ ਗਈ, ਸੂਰਜ ਡੁੱਬ ਜਾਣ ਕਰਕੇ ਉਹਨੂੰ ਜੰਗਲੀ ਜਾਨਵਰਾਂ ਦਾ ਭੈ ਹੋ ਗਿਆ ਕਿ ਜੇ ਹੁਣ ਘਰ ਵੱਲ ਚੱਲਦਾ ਤਾਂ ਹੋ ਸਕਦਾ ਜਾਨਵਰ ਕੋਈ ਸਾਹਮਣੇ ਆ ਜਾਏ। ਇਸ ਤਰ੍ਹਾਂ ਦੇ ਸੰਕਲਪ ਕਰਦੇ ਨੇ ਵਿਚਾਰ ਆ ਕਿ ਕਿਉਂ ਨਾ ਹੋਵੇ ਜੋ ਅੱਜ ਦੀ ਰਾਤ ਫਰੀਦ ਜੀ ਪਾਸ ਰਹਿ ਕੇ ਕੱਟ ਲਵਾਂ, ਨਾਲੇ ਫਰੀਦ ਜੀ ਪਾਸੋਂ ਰੋਟੀ ਖਾ ਕੇ ਭੁੱਖ ਦੂਰ ਕਰ ਲਊਂਗਾ। ਇਹ ਸੋਚਾਂ ਸੋਚਦਾ ਫਰੀਦ ਜੀ ਕੋਲ ਪਹੁੰਚ ਗਿਆ, ਰਾਤ ਉੱਥੇ ਰਿਹਾ, ਰੋਟੀ ਨਾ ਮਿਲੀ। ਘੜੀ ਮੁੜੀ ਉੱਠ ਕੇ ਦੇਖਦਾ ਕਿ ਹੁਣ ਫਰੀਦ ਜੀ ਰੋਟੀ ਵਾਸਤੇ ਕਹਿੰਦੇ ਆ, ਹੁਣ ਕਹਿੰਦੇ ਆ। ਉਡੀਕਦਿਆਂ ਉਡੀਕਦਿਆਂ ਰਾਤ ਦੇ 2 ਪਹਿਰ ਬੀਤ ਗਏ, ਰੋਟੀ ਨਾ ਮਿਲੀ। ਖੀਰ ਉੱਠ ਕੇ ਜੱਸੇ ਲੁਹਾਰ ਨੂੰ ਕਹਿਣਾ ਹੀ ਪਿਆ, ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ। ਇਹ ਫਰੀਦ ਸਾਈ, ਇੱਕ ਤਾਂ ਸਿਆਲ ਦੀਆਂ ਰਾਤਾਂ ਵੱਡੀਆਂ, ਦੂਸਰਾ ਭੁੱਖ ਕਰਕੇ ਸਰੀਰ ਦੀਆਂ ਪਾਸ ਜਿਹੜੀਆਂ ਵੱਖੀਆਂ ਨੇ ਧੁੱਖ ਧੁੱਖ ਉੱਠਦੀਆਂ, ਕਹਿਣ ਤੋਂ ਭਾਵ ਕਿ ਭੁੱਖ ਦੇ ਮਾਰਿਆਂ ਆਂਦਰਾਂ ਅੰਦਰੋਂ ਸੜ ਰਹੀਆਂ, ਜਾਨ ਕਰਲਾਉਂਦੀ ਹੈ ਜਿਸ ਕਰਕੇ ਨੀਂਦ ਨਹੀਂ ਆਉਂਦੀ। ਪਰ ਮੈਂ ਤਾਂ ਇਹ ਨਿਸ਼ਚੇ ਨਾਲ ਕਹਿੰਦਾ ਕਿ ਢਿੱਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। 1389 ਅੰਗ 'ਤੇ ਫਰਮਾਉਂਦੇ ਆ, ਉਹਨਾਂ ਦੇ ਜੀਵਨੇ ਨੂੰ ਧਰਕਾਰ ਹੈ ਜਿਨ੍ਹਾਂ ਨੂੰ ਇਹੋ ਜਿਹੀਆਂ ਸਿਆਲ ਦੀਆਂ ਵੱਡੀਆਂ ਰਾਤਾਂ 'ਚ ਵਿਡਾਣੀ ਪਰਾਈ ਆਸਾ ਹੋਵੇ। ਜੱਸੇ ਲੁਹਾਰ ਪਾਸੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਉਹਨੂੰ ਨਿਸ਼ਚਾ ਦਿਵਾਉਣ ਲਈ ਫਰੀਦ ਜੀ ਨੇ ਕਿਹਾ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਾ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆ। ਫਰੀਦ ਜੀ ਕਥਨ ਕਰਦੇ ਆ, ਮਿੱਤਰ ਜੱਸੇ ਲੁਹਾਰ ਤੇਰੇ ਆਇੜਿਆ ਆਇਆ ਹੋਇਆ, ਜੇ ਮੇਰੇ ਪਾਸ ਕੋਈ ਪਦਾਰਥ ਹੁੰਦਾ ਤਾਂ ਤੇਰੇ ਪਾਸੋਂ ਵਾਰਿਆ ਵੱਜ ਕੇ ਭਾਵ ਲੁਕਾ ਕੇ ਰੱਖਦਾ ਮੈਂ, ਹੇੜਾ ਜਲੈ ਮਜੀਠ ਜਿਉਂ ਉੱਪਰ ਅੰਗਾਰਾ। ਸੋ ਮੇਰਾ ਜਿਹੜਾ ਹੇੜਾ ਸਰੀਰ ਹੈ ਇਸ ਤਰ੍ਹਾਂ ਜਲਾ ਹੈ ਸੜ ਰਿਹਾ ਹੈ, ਜਿਸ ਤਰ੍ਹਾਂ ਅੱਗ ਦੇ ਅੰਗਾਰਾਂ ਉੱਪਰ ਮਜੀਠ ਧੁੱਖ ਧੋਕੇ ਜਲਦੀ ਹੈ। ਸੋ ਮੈਂ ਸੁਣਿਆ ਕਿ ਇਹ ਪਾਠ ਵਿੱਚੋਂ ਬਦਲਤਾ, ਇਹਨੂੰ ਹੀੜਾ ਕਰਤਾ। ਅੱਗੇ ਰੱਬ ਜਾਣੇ, ਦੇਖਿਆ ਤਾਂ ਨਹੀਂ ਹਲੇ ਮੈਂ ਲਿਖਿਆ ਹੋਇਆ, ਪਰ ਇਹ ਹੇੜਾ ਪੁਰਾਣਾ ਪਾਠ ਲਿਖਿਆ, ਇਉਂ ਕਰ ਕਰਕੇ ਹੌਲੀ ਹੌਲੀ 300 ਪਾਠ ਵਿੱਚੋਂ ਬਦਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚੋਂ। ਕਹਿੰਦੇ ਇਹ ਅਸੀਂ ਸਿਆਣੇ ਹੈ ਵੀ ਇਹ ਪਹਿਲਾਂ ਪਾਠ ਠੀਕ ਨਹੀਂ ਲਿਖੇ ਹੋਏ, ਹੁਣ ਠੀਕ ਕਰਨ ਲੱਗੇ ਹੋਏ ਆ। ਕਹਿੰਦੇ ਹੇੜਾ ਜਗ੍ਹਾ ਹੀੜਾ ਲਿਖਿਆ। ਸੋ ਇਸ ਪ੍ਰਕਾਰ ਹੈ। ਸੋ ਫਰੀਦ ਜੀ ਕਥਨ ਕਰਦੇ ਹਨ ਕਿ ਮੇਰਾ ਹੇੜਾ ਸਰੀਰ ਇਸ ਤਰ੍ਹਾਂ ਜਲਾ ਸੜ ਜਾਵੇ ਜਿਸ ਤਰ੍ਹਾਂ ਅੱਗ ਦੇ ਅੰਗਾਰਾਂ ਉੱਪਰ ਮਜੀਠ ਧੁੱਖ ਧੋਕੇ ਜਲਦੀ ਆ, ਜੇ ਮੈਂ ਤੈਥੋਂ ਲੁਕੋ ਕੇ ਰੱਖਿਆ ਹੋਵੇ ਕੁਛ। ਫਰੀਦ ਜੀ ਕਥਨ ਕਰਦੇ ਆ, ਰਾਤੀ ਵੱਡੀਆਂ ਸਤਯੁਗ 33 ਦੀਆਂ ਅਵਸਥਾ ਰੂਪ ਰਾਤਾਂ ਵੱਡੀਆਂ ਸਨ, ਕਿਉਂਕਿ ਸਤਯੁਗ 1 ਲੱਖ ਵਰੇ ਦੀ ਉਮਰ ਸੀ ਅਤੇ 33 'ਚ 10,000 ਦੀ ਉਮਰ ਦੱਸੀ ਹੈ। ਪਰ ਇਹੋ ਜਿਹੇ ਸਮੇਂ ਵਿੱਚ ਪਾਸ ਜਿਹੜਾ ਹਿਰਦਾ ਕਾਮ ਕ੍ਰੋਧ ਆਦਿਕ ਦੀ ਅਗਨੀ ਵਿੱਚ ਧੁੱਖ ਧੁੱਖ ਉੱਠਦਾ ਸੀ, ਜਿਵੇਂ ਵਿਸ਼ਵਾਮਿੱਤਰ ਨੇ 1,000 ਵਰਸ ਗੰਗਾ ਦੇ ਚਲਦੇ ਪ੍ਰਵਾਹ 'ਚ ਖਲੋ ਕੇ ਤਪ ਕੀਤਾ, ਪਰ ਉਰਬਸੀ ਦੇ ਆਉਣ ਕਰਕੇ ਉਹਦਾ ਚਿੱਤ ਡੋਲ ਗਿਆ। ਦੁਆਪਰ ਯੁੱਗ ਵਿੱਚ ਦਰਵਾਸ਼ਾ ਰਿਖੀ ਸਾਰੀ ਉਮਰ ਕ੍ਰੋਧ 'ਚ ਧੁੱਖਦਾ ਰਿਹਾ। ਇਸ ਲਈ ਉਹਨਾਂ ਦੇ ਜੀਵਨੇ ਨੂੰ ਤਰਕਾਰ ਕਹਿੰਦੇ ਆ ਕਿ ਜਿਨ੍ਹਾਂ ਨੂੰ ਵਿਡਾਣੀ ਪਰਾਈ ਭਾਲ ਦੇਵੀ ਦੇਵਤਿਆਂ ਦੀ ਆਸ ਹੈ। ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ। ਫਰੀਦ ਜੀ ਕਥਨ ਕਰਦੇ, ਅਸਲੀ ਮਿੱਤਰ ਜੋ ਪਰਮਾਤਮਾ, ਉਹਦੇ ਆਉਣ ਨਾਲ ਸਰੀਰ ਵਿੱਚ ਜੋ ਮੈਂ ਮਮਤਾ ਅਤੇ ਹੁੰਦਾ ਹੰਕਾਰ ਸੀ, ਉਹਨੂੰ ਮੈਂ ਵਾਰਿਆ ਵਰਜ ਦਿੱਤਾ, ਤਿਆਗ ਦਿੱਤਾ। ਏੜਾ ਜਲੈ ਮਜੀਠ ਜਿਉਂ ਉੱਪਰ ਅੰਗਾਰਾਂ, ਜਿਵੇਂ ਅੱਗ ਦੇ ਅੰਗਾਰਾਂ ਉੱਪਰ ਮਜੀਠ ਸੜਦਾ, ਇਵੇਂ ਹੀ ਹੇੜਾ ਸਰੀਰ ਦੇ ਮਾਨ ਨੂੰ ਬ੍ਰਹਮ ਗਿਆਨ ਰੂਪ ਅਗਨੀ ਉੱਪਰ ਸਾੜ ਦਿੱਤਾ। ਫਰੀਦਾ ਲੋੜੈ ਦਾਖ ਬਿਜਾਉਰੀਆਂ, ਕਿੱਕਰ ਬੀਜੈ ਜੱਟ। ਕੋਈ ਮੰਦੇ ਕਰਮਾਂ ਵਾਲਾ ਬੰਦਾ ਵਿਸ਼ਿਆਂ 'ਚ ਲੰਪਟ ਸੀ, ਇਸਤਰੀ ਪੁੱਤਰਾਂ ਆਦਿਕ ਦੇ ਸੁੱਖਾਂ ਦੀ ਇੱਛਾ ਕਰ ਰਿਹਾ ਸੀ, ਉਹਨੂੰ ਕਹਿੰਦੇ, ਪ੍ਰੀਤ ਜੀ ਜਿਵੇਂ ਜੱਟ ਬੀਜਦਾ ਤਾਂ ਕਿੱਕਰਾਂ ਨੂੰ ਐਂ, ਅਤੇ ਚਿੱਤ 'ਚ ਬਜੌਰ ਦੇਸ਼ ਦੀਆਂ ਦਾਖਾਂ ਚਾਹੁੰਦਾ, ਕਿਵੇਂ ਪ੍ਰਾਪਤ ਹੋ ਸਕਦੀਆਂ? ਇਹ ਪਠਾਣੀ ਇਲਾਕਾ ਮਾਲਾ ਕੰਧ ਸਵਾਨ ਤੋਂ ਪਰੇ ਆ। ਇਵੇਂ ਹੀ ਜੱਟ ਮੂਰਖ ਬੰਦਾ ਬੀਜਦਾ ਤਾਂ ਪਾਪ ਰੂਪ ਕਿੱਕਰਾਂ ਨੂੰ, ਚਾਹੁੰਦਾ ਮੈਨੂੰ ਇਸਤਰੀ ਪੁੱਤਰ ਆਦਿਕ ਸੁੱਖਾਂ ਦਾ ਪ੍ਰਾਪਤ ਹੋਵੇ, ਪਰ ਪੁੰਨਾਂ ਤੋਂ ਬਗੈਰ ਇਸਤਰੀ ਪੁੱਤਰ ਆਦਿਕ ਨਾਲ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ, ਭਾਵ ਨਹੀਂ ਹੁੰਦਾ। ਇਹ ਜਿਹੜਾ ਬਜੌਰ ਦੇਸ਼ ਦੀ ਗੱਲ ਦੱਸੀ ਆਪਾਂ, ਇਹ ਪਠਾਣੀ ਇਲਾਕਾ ਹੈ, ਇਹ ਮਾਲਾ ਕੰਧ ਸਵਾਤ ਤੋਂ ਪਰੇ ਪੈਂਦਾ। ਜਾਂ ਫਿਰ ਜੱਟ ਜੜ ਭਾਵ ਮੂਰਖ ਬੰਦਾ ਬੀਜਦਾ ਤਾਂ ਕੁਕਰਮਾਂ ਰੂਪ ਕਿੱਕਰਾਂ ਨੂੰ ਹੈ, ਅਤੇ ਸਵਰਗ ਰੂਪ ਬਜੌਰ ਦੇਸ਼ ਦੀਆਂ ਸਲੋਕ ਸਰੂਪ ਸਮੀਪ ਸਾਜੁਜ ਚੌਹਾਂ ਮੁਕਤੀਆਂ ਰੂਪ ਦਾਖਾਂ ਨੂੰ ਚਾਹੁੰਦਾ, ਪਰ ਕਿਵੇਂ ਮਿਲ ਸਕਦੀਆਂ? ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਇਹ ਮੂਰਖ ਪੁਰਸ਼ ਕਹਿੰਦੇ ਉਨ ਨੂੰ ਕਤਾਉਂਦਾ ਫਿਰਦਾ, ਅਤੇ ਪੱਟ ਦੇ ਵਸਤਰਾਂ ਨੂੰ ਪਹਿਰਨਾ ਚਾਹੇ ਤਾਂ ਕਿਵੇਂ ਪਹਿਰ ਸਕਦਾ? ਇਵੇਂ ਇਹ ਜੀਵ ਕੱਤਦਾ ਤਾਂ ਸ਼ਕਾਮ ਕਰਮਾਂ ਰੂਪ ਉਨ ਨੂੰ ਹੈ, ਅਤੇ ਚਾਹੁੰਦਾ ਮੈਂ ਗਿਆਨ ਰੂਪ ਪੱਟ ਦੇ ਵਸਤਰਾਂ ਨੂੰ ਪਹਿਰਨਾ ਕਰਾਂ, ਉਹ ਭਲਾ ਕਿਵੇਂ ਪਹਿਰ ਸਕਦਾ? ਕਿਉਂ ਜੀ? ਕਿਉਂਕਿ ਨਿਸ਼ਕਾਮ ਕਰਮ ਤਾਂ ਕੀਤੇ ਹੀ ਨਹੀਂ ਹੈ, ਜਿੰਨੀ ਬਾਣੀ ਪੜ੍ਹੀ ਸੇਵਾ ਕਰੀ ਉਹਦੇ ਬਦਲੇ ਤਾਂ ਪਦਾਰਥ ਲੈ ਗਿਆ, ਹੁਣ ਹੋਰ ਕੀ ਭਾਲਦਾ? ਨਾਲੇ ਪਾਠ ਕਰਦਾ, ਨਾਲੇ ਪਦਾਰਥ ਮੰਗਦਾ, ਨਾਲੇ ਕਹਿੰਦਾ ਮਨ ਟਿਕ ਜੇ, ਬ੍ਰਹਮ ਗਿਆਨ ਵੀ ਹੋ ਜੇ, ਦੋਨੋਂ ਚੀਜ਼ਾਂ ਕਿਵੇਂ ਦਈਏ ਤੈਨੂੰ? ਭਾਈ ਗੁਰਦਾਸ ਜੀ ਕਹਿੰਦੇ ਭੇਡੇ ਪੂਛਲ ਲੱਗੀਆਂ ਕਿਉਂ ਪਾਰ ਲੰਘੀ ਆ, ਭੂਤੈ ਕੇਰੀ ਦੋਸਤੀ ਨਿੱਤ ਸਹਿਸਾ ਜੀ ਹੈ, ਨਦੀ ਕਿਨਾਰਾ ਰੁੱਖੜਾ ਬੇਸਾਹੁਨਾ ਕੀ ਹੈ, ਮ੍ਰਿਤਕ ਨਾਲ ਵਿਆਹੀ ਹੈ ਸੁਹਾਗਨਾ ਥੀ ਹੈ, ਵਿਸ ਹਲਾਲ ਬੀਜ ਕਿਆ ਕਿਉਂ ਅਮਿਓ ਲਹੀ ਹੈ, ਬੇਮੁਖ ਸੇਤੀ ਪਿਰਹੜੀ ਜਮ ਡੰਡ ਸਹੀ ਆ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ। ਇੱਕ ਪੂਰਨ ਮਹਾਤਮਾ ਫਕੀਰ ਸਨ, ਉਹਨਾਂ ਨਾਲ ਫਰੀਦ ਜੀ ਦਾ ਪ੍ਰੇਮ ਭਾਵ ਬਹੁਤ ਸੀ, ਰੋਜ਼ ਆ ਕੇ ਸੰਗਤ ਸੇਵਾ ਕਰਨੀ। ਇੱਕ ਦਿਨ ਬਰਸਾਤ ਹੋਈ, ਚਿੱਕੜ ਬਹੁਤ ਹੋ ਗਿਆ, ਪਹਿਲਾਂ ਤਾਂ ਨਾ ਜਾਣ ਦਾ ਸੰਕਲਪ ਕੀਤਾ, ਕੱਪੜੇ ਭੇਜਾਣਗੇ, ਪਰ ਪ੍ਰੇਮ ਦਾ ਨੇਮ ਟੁੱਟਦਾ ਦੇਖ ਕੇ ਆਪਣੇ ਮਨ ਨੂੰ ਸਮਝਾਉਂਦੇ ਆ। ਕਹਿਣ ਲੱਗੇ ਫਰੀਦ ਜੀ ਕਿ ਵਰਖਾ ਦੇ ਪੈਣ ਕਰਕੇ ਗਲੀਆਂ 'ਚ ਚਿੱਕੜ ਹੋ ਗਿਆ, ਪਰ ਪਿਆਰੇ ਦਾ ਘਰ ਦੂਰ ਹੈ, ਉਸ ਪਿਆਰੇ ਨਾਲ ਪ੍ਰੇਮ ਵੀ ਬਹੁਤ ਹੈ, ਆਪਣੇ ਗੁਰੂ ਕੋਲ ਜਾਣਾ ਸੀ ਅਸਲ ਵਿੱਚ ਇਹਨਾਂ ਨੇ। ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇਹ। ਉਸ ਪਿਆਰੇ ਵੱਲ ਚੱਲਦਾ, ਮੇਰੀ ਕੰਬਲੀ ਭਿੱਜਦੀ ਹੈ, ਪਰ ਜੇ ਕੰਬਲੀ ਦੇ ਭਿੱਜ ਜਾਣ ਦਾ ਖਿਆਲ ਕਰਦਿਆਂ ਹੋਇਆਂ ਰਹਿ ਜਾਂਦਾ ਤਾਂ ਫਿਰ ਪ੍ਰੇਮ ਟੁੱਟਦਾ। ਇਸ ਤਰ੍ਹਾਂ ਦਲੀਲਾਂ ਸੋਚਦੇ ਤਿਆਰ ਹੋ ਗਏ ਮਨ ਨੂੰ ਸਮਝਾਉਂਦੇ ਆ। ਭਿੱਜਾਓ ਸਿੱਜਾਓ ਕੰਬਲੀ, ਅੱਲਾਹ ਵਰਸੋ ਮੇਹ। ਵਰਖਾ ਨਾਲ ਭਾਵੇਂ ਕੰਬਲੀ ਭਿੱਜੋ, ਭਿੱਜ ਕੇ ਸਿੱਜੋ ਭਾਰੀ ਵੀ ਹੋ ਜਾਵੇ, ਅਤੇ ਅੱਲਾਹ ਭਾਵ ਖੁਦਾ ਚਾਹੇ ਕਿੰਨਾ ਹੀ ਮੀਂਹ ਵਰਸਾਉਣਾ ਕਰੇ, ਜਾਏ ਮਿਲਾਂ ਤਿੰਨਾ ਸੱਜਣਾ, ਟੁੱਟੋ ਨਾਹੀ ਮੇਹ। ਮੈਂ ਉੱਦਾਂ ਸੱਜਣਾ ਉਸ ਫਕੀਰ ਸਾਈ ਨੂੰ ਜਾ ਕੇ ਜ਼ਰੂਰ ਮਿਲਾਂਗਾ, ਜਿਸ ਕਰਕੇ ਮੇਰੇ ਦਿਲ ਦਾ ਨੇਹੋ ਭਾਵ ਪ੍ਰੇਮ ਟੁੱਟ ਨਾ ਜਾਵੇ। ਫਰੀਦ ਜੀ ਕਥਨ ਕਰਦੇ ਆ, ਗਲੀਏ ਚਿੱਕੜ, ਇਹ ਇੰਦਰੀਆਂ ਰੂਪ ਗਲੀਆਂ ਵਿੱਚ ਵਿਸ਼ਿਆਂ ਅਤੇ ਮੋਹ ਦਾ ਚਿੱਕੜ ਹੈ, ਜਾਂ ਅੱਖਾਂ ਕੰਨਾਂ ਆਦਿ ਗੋਲਕਾਂ ਰੂਪ ਗਲੀਆਂ 'ਚ ਪਦਾਰਥਾਂ ਰੂਪ ਪਾਣੀ ਦੇ ਵਰਸਣ ਕਰਕੇ ਵਿਸ਼ਿਆਂ ਦੀ ਇੱਛਾ ਰੂਪ ਚਿੱਕੜ ਹੋ ਰਿਹਾ। ਦੂਰ ਘਰ ਸਰੂਪ ਰੂਪੀ ਜਿਹੜਾ ਘਰ ਆ ਉਹ ਦੂਰ ਹੈ, ਨਾਲ ਪਿਆਰੇ ਨੇਹੋ ਪਿਆਰੇ ਵਾਹਿਗੁਰੂ ਨਾਲ ਮੇਰਾ ਪ੍ਰੇਮ ਵੀ ਬਹੁਤ ਸਾਰਾ। ਚੱਲਾਂ ਤਾਂ ਭਿੱਜੈ ਕੰਬਲੀ, ਜੇ ਪਰਮਾਤਮਾ ਵਾਲੇ ਪਾਸੇ ਚੱਲਦਾ ਤਾਂ ਬੁੱਧੀ ਰੂਪ ਕੰਬਲੀ ਪਦਾਰਥਾਂ ਰੂਪ ਜਲ 'ਚ ਭਿੱਜੇ ਹੈ, ਇਹ ਭਿੱਜਦੀ ਹੈ, ਕਿਉਂਕਿ ਨਿਜ ਮੈਂ ਭਜਨ ਸਿਮਰਨ ਦੇ ਪ੍ਰਤਾਪ ਕਰਕੇ ਮਨੁੱਖ ਪਾਸ ਮਾਇਆ ਪਦਾਰਥ ਖੁੱਲ੍ਹੇ ਆਉਣ ਲੱਗ ਪੈਂਦੇ ਆ। ਰਹਾਂ ਤਾਂ ਟੁੱਟੈ ਨੇਹੋ, ਜੇ ਪਦਾਰਥਾਂ 'ਚ ਖੜਾ ਰਹਿੰਦਾ ਤਾਂ ਪ੍ਰਭੂ ਦਾ ਪ੍ਰੇਮ ਟੁੱਟਦਾ। ਭਿੱਜੋ ਸਿੱਜੋ ਕੰਬਲੀ, ਚਾਹੇ ਬੁੱਧੀ ਰੂਪ ਕੰਬਲੀ ਪਦਾਰਥਾਂ ਰੂਪ ਜਲ ਨਾਲ ਭਿੱਜ ਕੇ ਸਿੱਜੋ ਭਾਰੀ ਹੋ ਜਾਏ, ਭਾਵੇਂ ਹੰਕਾਰਨ ਹੋ ਜਾਵੇ, ਬੁੱਧੀ ਰੂਪ ਕੰਬਲੀ ਚਾਹੇ ਪਦਾਰਥਾਂ ਰੂਪੀ ਜਲ ਨਾਲ ਭਿੱਜ ਜੇ, ਅਤੇ ਇੰਦਰੀਆਂ ਵੀ ਪਦਾਰਥਾਂ ਨੂੰ ਜਲ ਨਾਲ ਸਿੰਜ ਭਾਵ ਭਿੱਜ ਜਾਣ, ਸਿੱਜੋ ਸਿੰਜ ਨੂੰ ਕਹਿੰਦੇ ਸਿੰਜਣਾ, ਅੱਲਾਹ ਵਰਸੋ ਮੇਹੋ, ਚਾਹੇ ਅੱਲਾਹ ਖੁਦਾ ਵੀ ਪਦਾਰਥਾਂ ਰੂਪ ਮੇਹੋ ਮੀਂਹ ਨੂੰ ਖੂਬ ਵਰਸਾਉਣਾ ਕਰੇ, ਜਾਏ ਮਿਲਾਂ ਤੇ ਨਾ ਸੱਜਣਾ ਟੁੱਟੋ ਨਾ ਹੀ ਮੇਹੋ। ਪਰ ਇਹਨਾਂ ਪਦਾਰਥਾਂ ਦੀ ਪਰਵਾਹ ਨਾ ਕਰਦੀ ਹੋਈ ਮੈਂ ਉਸ ਸੱਜਣ ਪਰਮਾਤਮਾ ਨੂੰ ਜ਼ਰੂਰ ਜਾ ਕੇ ਮਿਲਣਾ, ਜਿਸ ਕਰਕੇ ਮੇਰੇ ਅੰਦਰੋਂ ਉਹਦਾ ਪ੍ਰੇਮ ਨਾ ਟੁੱਟ ਜੇ। ਸੱਚਮੁੱਚ ਫਰੀਦ ਜੀ ਨੇ ਖੁਦਾ ਨਾਲ ਪ੍ਰੇਮ ਦਾ ਨਮੂਨਾ ਦਰਸਾਇਆ, ਗੁਰੂ ਨਾਨਕ ਦੇਵ ਜੀ ਨੇ ਸ੍ਰੀ ਰਾਗ ਦੇ 'ਚ ਉਹਦਾ ਨਿਰੂਪਣ ਕੀਤਾ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇਹ, ਲਹਿਰੀ ਨਾਲ ਪਛਾੜੀਆ ਪੀ ਵਿਕਸੈ ਸੁਨੇਹ ਜਲ ਮੈਂ ਜੀਉ ਪਾਇਕ ਹੈ ਬਿਨ ਜਲ ਮਰਨ ਤਨੇਹ ਵਾਲਾ ਸ਼ਬਦ ਉਚਾਰਿਆ ਮਹਾਰਾਜ ਨੇ। ਸੋ ਇਸੇ ਪ੍ਰਕਾਰ ਪੰਜਵੇਂ ਪਾਤਸ਼ਾਹ ਨੇ ਵੀ ਉਚਾਰਿਆ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਂਚ ਨਹੀਂ ਮਨ ਪ੍ਰੀਤ ਮਨ ਐਸੀ ਪ੍ਰੀਤ ਹਰੇ ਅਬ ਉਰਜੇ ਵਾਲ ਕਮਲੇਹ ਬਾਸਨ ਮਾਹੇ ਮਗਨ ਇੱਕ ਖਿਨ ਪੀ ਨਾਹੇ ਤਰੈ। ਸੋ ਇਸੇ ਪ੍ਰਕਾਰ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ ਭਗਤ ਰਵਿਦਾਸ ਜੀ ਦਾ ਵੀ ਇਹ ਸ਼ਬਦ ਹੈ ਪ੍ਰੇਮ ਜਾਏ ਤੋ ਡਰ ਪੈ ਤੇਰੋ ਜਾਨ। ਮਹਾਰਾਜ ਦਸਮ ਗ੍ਰੰਥ ਅੰਮ੍ਰਿਤ ਸਵਈਆਂ ਵਿੱਚ ਕਹਿੰਦੇ ਨੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਬਗ ਧਿਆਨ ਲਗਾਇਓ ਨਾਥ ਪ੍ਰਿਓ ਲਈ ਸਾਧ ਸਮੁੰਦਰ ਲੋਕ ਗਏ ਪਰ ਲੋਕ ਗਵਾਇਓ ਬਾਸ ਕੀ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਠ ਆਇਓ ਸਾਚ ਕਹੋ ਸੁਣਦੇ ਹੋ ਸਭਾ ਜਿਨ ਪ੍ਰੇਮ ਕੀ ਤੇ ਨਹੀਂ ਪ੍ਰਭ ਪਾਇਓ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤੋਂ ਮਿਠਾਈ ਰਾਖੀ ਛੁਪਾਏ ਯਤਨ ਕੈ ਚੀਟੀ ਚੱਲ ਜਾਏ ਚੀਨ ਤਾਹੇ ਲਪਟਾਤ ਦੀਪਕ ਜਗਾਏ ਜੈਸੇ ਰਾਖੀ ਹੈ ਦੁਰਾਏ ਗ੍ਰਹਿ ਪ੍ਰਗਟ ਪਤੰਗ ਤਾਂ ਮੈਂ ਸਹਿਜ ਸਮਾਤ ਜੈਸੇ ਤੋ ਬਿਮਲ ਜਲ ਕਮਲੇ ਕਾਂਤ ਬਸੈ ਮਧ ਕੁਰ ਮਧ ਅਚਵਨ ਤਾਹੇ ਜਾਤ ਤੈਸੇ ਗੁਰਮੁਖ ਜੇ ਘਟ ਪ੍ਰਗਟ ਪ੍ਰੇਮ ਸਕਲ ਸੰਸਾਰ ਤਿਹ ਦੁਆਰ ਬਿਲ ਲਾਤ ਹੈ। ਪਰੀਦਾ ਮੈਂ ਭੋਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਇੱਕ ਰਜੋ ਗੁਣੀ ਪੁਰਸ਼ ਨੇ ਫਰੀਦ ਜੀ ਨੂੰ ਮੱਥਾ ਤਾਂ ਟੇਕਿਆ ਪਰ ਪੂਰਾ ਨਾ ਝੁਕਿਆ। ਕਹਿੰਦੇ ਥੱਲੇ ਨੂੰ ਪੂਰਾ ਸਿਰ ਲਾਈਦਾ ਹੁੰਦਾ, ਕਹਿੰਦੇ ਮੇਰੀ ਪੱਗ ਖਰਾਬ ਹੋ ਜੂ। ਜਿਵੇਂ ਅੱਜ ਕੱਲ੍ਹ ਦੇ ਲੋਕ ਹੈ, ਕਹਿੰਦੇ ਇਹ ਪੱਗ ਹਿੱਲ ਜੂ, ਮਸਾਂ ਘੰਟੇ ਦੋ ਘੰਟੇ ਲਾ ਕੇ ਬੰਨ੍ਹ ਗਿਆ। ਫਰੀਦ ਜੀ ਕਹਿੰਦੇ ਪੁਰਸ਼ਾ ਤੇਰੇ ਦਿਲ ਦੇ ਮੈਂ ਤੋਂ ਪਾਪ ਵਿੱਚ ਇੱਕ ਪੱਗ ਦਾ ਭੁਲੇਖਾ ਧੋਖਾ ਵਹਿਮ ਹੈ ਕਿ ਜੇ ਮੈਂ ਪੂਰਾ ਨਿਮਿਆ ਤਾਂ ਮਤਾ ਮੇਰੀ ਪੱਗ ਮੈਲੀ ਹੋ ਜੇ। ਗਹਿਲਾ ਰੂਹ ਨਾ ਜਾਣਈ ਸਿਰ ਪੀ ਮਿੱਟੀ ਖਾਏ। ਗਹਿਲਾ ਤੋਂ ਪਾਪ ਭੁੱਲਿਆ ਹੋਇਆ ਜੀਵ ਜਾਣਦਾ ਨਹੀਂ ਕਿ ਸਿਰ ਨੂੰ ਮਿੱਟੀ ਨੇ ਵੀ ਖਾ ਜਾਣਾ। ਫਰੀਦ ਜੀ ਕਥਨ ਕਰਦੇ ਅਗਿਆਨ ਦੀ ਬਹੁਲਤਾ ਕਰਕੇ ਮੈਨੂੰ ਪਰਮੇਸ਼ੁਰ 'ਚ ਪੱਗ ਰੱਪਣੇ ਦਾ ਭਾਵ ਤਦਾਕਾਰ ਹੋਣ ਦਾ ਕਿੰਨਾ ਚਿਰ ਭੁਲੇਖਾ ਹੀ ਪਿਆ ਰਿਹਾ, ਕਿਉਂਕਿ ਪਾਪਾਂ ਕਰਕੇ ਮੇਰੀ ਬੁੱਧੀ ਮੈਲੀ ਹੁੰਦੀ ਜਾਂਦੀ ਸੀ। ਪਰ ਗਹਿਲਾ ਭੁੱਲਿਆ ਹੋਇਆ ਜਿਹੜਾ ਰੂਹ ਹੈ, ਜੀਵ ਹੈ, ਇਹ ਜਾਣਦਾ ਹੀ ਨਹੀਂ ਕਿ ਜਿਸ ਸਿਰ ਦਾ ਹੰਕਾਰ ਕਰਦਾ ਇਹਨੂੰ ਤਾਂ ਮੌਤ ਰੂਪੀ ਮਿੱਟੀ ਨੇ ਖਾ ਹੀ ਜਾਣਾ। ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਸੋ ਇਸ ਪ੍ਰਕਾਰ ਫਰਮਾਉਂਦੇ ਜਿਸ ਵਕਤ ਫਰੀਦ ਜੀ 12 ਸਾਲ ਤਪ ਕਰਨ ਤੋਂ ਬਾਅਦ ਵਾਪਸ ਆਏ ਆਪਣੇ ਘਰ, ਮਾਤਾ ਨੇ ਫਰੀਦ ਨੂੰ ਮਿੱਠੇ ਦਾ ਸ਼ੌਕੀਨ ਜਾਣ ਕੇ ਸੋ ਸ਼ਹਿਦ ਮਾਝਾ ਦੁੱਧ ਮਿਸ਼ਰੀ ਖੰਡ ਗੁੜ ਸ਼ੱਕਰ ਸਾਰਾ ਕੁਝ ਪਹੁੰਚ ਅਨੁਸਾਰ ਉਹਦੇ ਅੱਗੇ ਲਿਆ ਰੱਖੇ। ਫਰੀਦ ਜੀ ਮਾਤਾ ਜੀ ਨੂੰ ਕਹਿਣ ਲੱਗੇ ਸ਼ੱਕਰ ਖੰਡ ਨਿਵਾਤ ਮਿਸ਼ਰੀ ਵਾਂ ਸਿੰਧ ਵਿਖੇ ਇੱਕ ਮਠਿਆਈ ਦਾ ਨਾਂ ਆ ਅਤੇ ਗੁੜ ਮਾਖਿਓ ਹੁੰਦੀ ਸ਼ਹਿਦ ਮੱਖਣ ਅਤੇ ਮਾਝਾ ਦੁੱਧ। ਸੋ ਇਸ ਪ੍ਰਕਾਰ ਮਾਝਾ ਦੁੱਧ ਵੀ ਲਿਖਿਆ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਸਾਰੀਆਂ ਵਸਤੂਆਂ ਮਿੱਠੀਆਂ ਤਾਂ ਹਨ ਪਰ ਤੁੱਧ ਉਸ ਰੱਬ ਦੇ ਬਰਾਬਰ ਕੋਈ ਵਸਤੂ ਪਹੁੰਚ ਨਹੀਂ ਸਕਦੀ, ਕਿਉਂਕਿ ਹਰ ਬਿਨ ਕਛੂ ਨਾਲ ਲੱਗ ਗਈ ਭਗਤਨ ਕੋ ਮਿੱਠਾ ਆਨ ਸਵਾਦ ਸਭ ਫੀਕਿਆ ਕਰ ਨਿਰਨੋਂ ਡੀਠਾ। ਸਭੇ ਵਸਤੂ ਕੌੜੀਆਂ ਸੱਚੇ ਨੌ ਮਿੱਠਾ। ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਜਿਸ ਵਕਤ ਪਹਿਲੇ ਮਾਂ ਦੀ ਪ੍ਰੇਰਨਾ ਕਰਕੇ ਜੰਗਲ 'ਚ ਤਪ ਕਰਨ ਗਏ, ਸੋ ਇਸ ਪ੍ਰਕਾਰ ਤਾਂ ਕੁਝ ਦਿਨ ਤਪੱਸਿਆ ਕਰਦਿਆਂ ਗੁਜ਼ਰੇ ਤਾਂ ਲੰਘ ਤਾਂ ਗਏ ਪਰ ਭੁੱਖ ਬਹੁਤ ਸਤਾ ਕਰੇ। ਸੋ ਜਦ ਇੱਕ ਦਿਨ ਬਹੁਤ ਭੁੱਖ ਲੱਗੀ ਉਸ ਵਕਤ ਉੱਠ ਕੇ ਸ਼ਹਿਰ ਵੱਲ ਤੁਰ ਪਏ। ਸ਼ਹਿਰੋਂ ਬਾਹਰ ਇੱਕ ਘੁਮਿਆਰ ਦਾ ਘਰ ਦੇਖ ਕੇ ਦੁਆ ਦਿੱਤੀ। ਘੁਮਿਆਰ ਨੇ ਇੱਕ ਲੱਕੜ ਦਾ ਕਚਕੌਲ ਦੇ ਕੇ ਕਿਹਾ, ਇਹ ਫਕੀਰ ਸਾਈਂ ਹੋ ਮੇਰੇ ਪਾਸ ਹੋਰ ਤਾਂ ਕੁਛ ਨਹੀਂ, ਇਹੀ ਹੈ, ਇਹਨੂੰ ਲੈ ਜਾ ਅਤੇ ਹੋਰ ਕਿਤੋਂ ਮੰਗ ਕੇ ਇਸ ਇਹਦੇ ਵਿੱਚ ਖਾ ਲਿਆ ਕਰੀਂ। ਉਸ ਪਾਸੋਂ ਕਚਕੌਲ ਲੈ ਕੇ ਫਰੀਦ ਜੀ ਰੋਜ਼ ਹੀ ਸ਼ਹਿਰ 'ਚ ਆ ਕੇ ਮਧੂਕੜੀ ਮੰਗਿਆ ਕਰੇ। ਜਿਸ ਵਕਤ ਉਹ ਕਚਕੌਲ ਭਰ ਜਾਵੇ ਤਾਂ ਫਿਰ ਜੰਗਲ ਜਾ ਕੇ ਖਾ ਲਿਆ ਕਰੇ। ਇੱਕ ਮਾਈ ਜੋ ਇੱਕ ਰਤੱਬ ਨੂੰ ਰੋਜ਼ ਦੇਖਦੀ ਹੁੰਦੀ ਸੀ, ਉਹਨੇ ਇੱਕ ਦਿਨ ਖੈਰ ਪਾਉਂਦਿਆਂ ਕਹਿ ਦਿੱਤਾ, ਫਕੀਰ ਸਾਈਂ ਤੂੰ ਖੁਦਾ ਦਾ ਪਿਆਰਾ ਨਹੀਂ, ਤੂੰ ਤਾਂ ਇਹਨਾਂ ਟੁਕੜਿਆਂ ਦਾ ਪਿਆਰਾ ਹੈ। ਇਹ ਗੱਲ ਸੁਣ ਕੇ ਫਰੀਦ ਜੀ ਨੂੰ ਬੜੀ ਸ਼ਰਮ ਆਈ। ਨਿੰਮੋ ਝੂਣਾ ਹੋਇਆ ਬੋਲਿਆ, ਮਾਈ ਫਿਰ ਕੀ ਕਰਾਂ, ਭੁੱਖ ਬੜੀ ਸਤਾਉਂਦੀ ਆ, ਰਿਹਾ ਨਹੀਂ ਜਾਂਦਾ। ਮਾਈ ਨੇ ਕਿਹਾ, ਜੁਗਤੀ ਤੈਨੂੰ ਮੈਂ ਦੱਸਦੀ ਹਾਂ, ਐਂ ਕਰਿਆ ਕਰ, ਜਿਸ ਵਕਤ ਮਧੂਕੜੀ ਲੈ ਕੇ ਖਾ ਲਿਆ ਕਰੇ ਤਾਂ ਮਗਰੋਂ ਥੋੜ੍ਹਾ ਜਿਹਾ ਇਹ ਕਚਕੌਲ ਨੂੰ ਰਗੜ ਦਿਆ ਕਰ। ਫਰੀਦ ਉਸ ਮਾਈ ਦੇ ਕਿਸੇ ਅਨੁਸਾਰ ਰੋਜ਼ ਮਧੂਕੜੀ ਖਾ ਕੇ ਕਚਕੌਲ ਰਗੜ ਦਿਆ ਕਰੇ। ਇਸ ਤਰ੍ਹਾਂ ਨਿੱਤ ਕਿਰਿਆ ਅਨੁਸਾਰ ਕਚਕੌਲ ਘੱਸਦਾ ਘੱਸਦਾ ਸਾਰਾ ਹੀ ਘੱਸ ਗਿਆ। ਇਹਨਾਂ ਨੂੰ ਇੱਕ ਪ੍ਰੇਮੀ ਨੇ ਆ ਕੇ ਕਿਹਾ, ਫਕੀਰ ਸਾਈਂ ਪ੍ਰਸ਼ਾਦ ਛਕ ਲਓ ਤਾਂ ਫਰੀਦ। ਉਸ ਵਕਤ ਫਰੀਦ ਜੀ ਕਹਿਣ ਲੱਗੇ, ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ। ਲਾਵਣ ਨਹੀਂ ਕਰਨਾ, ਕੱਸ ਕੇ ਨਹੀਂ ਕਹਿਣਾ ਇਹਨੂੰ, ਕਿਉਂਕਿ ਸਿਰਫ ਇੰਨਾ ਹੀ ਬੋਲਣਾ ਪੋਲਾ ਜਾਂ ਲਾਵਣ। ਕਹਿੰਦੇ ਹੁਣ ਮੇਰੀ ਰੋਟੀ ਕਾਠ ਦੀ ਹੋ ਗਈ, ਮੇਰੀ ਭੁੱਖ ਦੇ ਲਾਵਣ ਭਾਵ ਦੂਰ ਕਰਨ ਨੂੰ ਕਾੜ ਦੀ ਮੇਰੀ ਰੋਟੀ ਆ ਅਤੇ ਭੁੱਖੀ ਮੇਰੀ ਲਾਵਣ ਸਲੂਣਾ ਲੂਣ ਹੈ। ਹੁਣ ਤਾਂ ਦਾਲ ਰੋਟੀ ਦੇ ਖਾਧੇ ਤੋਂ ਬਗੈਰ ਹੀ ਭੁੱਖਿਆ ਰਹਿ ਕੇ ਦਿਨ ਪੂਰੇ ਕਰਦਾ। ਜਿਸ ਵਕਤ ਰੋਟੀ ਦੀ ਇੱਛਾ ਹੁੰਦੀ ਹੈ ਤਾਂ ਅਸੀਂ ਕਾਠ ਦੀ ਰੋਟੀ ਨੂੰ ਦੰਦੀ ਵੱਢ ਲੈਂਦਾ, ਬਸ ਮਨ ਖੁਸ਼ ਹੋ ਜਾਂਦਾ, ਚਾਹੇ ਰੋਟੀ ਖਾ ਲਈ ਬਸ। ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਜਿਨ੍ਹਾਂ ਬੰਦਿਆਂ ਨੇ ਘਿਓ ਨਾਲ ਚੋਪੜੀਆਂ ਪਰੌਂਠੀਆਂ ਪਕਾ ਕੇ ਖਾਧੀਆਂ ਉਹ ਪੁਰਸ਼ ਘਣੇ ਹੀ ਦੁੱਖਾਂ ਨੂੰ ਸਹਾਰਨਗੇ। ਅਤੇ ਹੁਣ ਤਾਂ ਪ੍ਰਤੱਖ ਡਾਕਟਰ ਵੀ ਕਹਿੰਦੇ ਆ ਤਲਿਆ ਨਹੀਂ ਖਾਣਾ, ਪਰੌਂਠਾ ਨਹੀਂ ਖਾਣਾ, ਬੀ ਪੀ ਹੋਜੂ ਤੈਨੂੰ। ਉਹਨਾਂ ਨੇ ਤਾਂ ਇੰਨੇ ਸਾਲ ਕਈ ਸੌ ਸਾਲ ਪਹਿਲਾਂ ਹੀ ਦੱਸਤਾ ਵੀ ਉਹ ਭਾਈ ਦੇਖਿਓ ਤਲਿਆ ਨਾ ਖਾਇਓ, ਖਰਾਬ ਕਰੂਗਾ। ਪਹਿਲਾਂ ਕਹੇ ਪ੍ਰਸੰਗ ਨੂੰ ਫਿਰ ਸਪਸ਼ਟ ਕਰਦੇ ਆ, ਕਹਿੰਦੇ ਜੀ ਫਿਰ ਬਿਮਾਰੀ ਹਟੇ ਕਿਵੇਂ? ਕਹਿੰਦੇ ਆਉਣ ਵਾਲੇ ਸਮੇਂ 'ਚ ਦੇਖਿਓ ਲੋਕ ਕੀ ਕਰਿਆ ਕਰਨਗੇ, ਭਾਵੇਂ ਅਰਬਾਂ ਖਰਬਾਂ ਹੋਣਗੇ ਰੁਪਈਏ, ਪਰ ਫਿਰ ਵੀ ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਰੁੱਖੀ ਦਾਲ ਭਾਜੀ ਤੋਂ ਬਿਨਾਂ, ਸੁੱਖੀ ਘਿਓ ਨਾਲ ਚੋਪੜੇ ਬਿਨਾਂ ਰੋਟੀ ਖਾ ਕੇ ਠੰਡਾ ਪਾਣੀ ਪੀਣਾ ਕਰੋ।